एक ओंकार सतनाम कर्ता पुरख निर्भो निर्वैर अकाल मुहूर्त अजोनी सैभं गुरुप्रसाद हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे शरण जोग दयाले दीनानाथ माया करो शरीर स्वस्थ खीण समय सिमरंत नानक राम दामोदर माधवे गुरु रूप सत्संग जीओ फतेह प्रवान करने वाहिगुरु जी का खालसा वाहिगुरु जी की फतेह। धार्मिक पुरुषों ने खास करके धार्मिक लिखारी साहित्यकार विद्वान उन्हां दा ऐसा कहना है कि मनुखा नू पंज श्रेणियां विच वंडिया जा सकता है या इंज कह लईए मनुख धार्मिक दृष्टिकोण दे मुताबक पंज तरह दे ही होंदे ने। ये किस्मां मैं थोड़े सामने रखा और इस विच ये देखांगे आपां कि असी किथे खड़े हैं। इन्ना पंजां विच पहली श्रेणी दूजी श्रेणी तीजी श्रेणी चौथी या पंजवें प्रथम श्रेणी पहली श्रेणी इसनों वो इस तरह बयान कर देना कुछ पूर्ण पुरख जो पूर्ण हो गए कि पूर्ण कदों होंदा है मनुख जब पूर्ण नाल जुड़दा है पूरा प्रभ आराधया पूरा जाका नाव नानक पूरा पाया पूरे के गुण गाओ। जितने चिर तक पूरे दी प्राप्ति नहीं मनुख दा जन्म अधूरा है जीवन अधूरा है मरण भी अधूरा है। मरण इस वास्ते अधूरा है तन ते खाक हो गया राख हो गया मन फिर जन्म लेने वास्ते तैयार हो गया दूजा चोला। जुग जुग मेर शरीर का वासना बद्धा आवे जाए भाई गुरुदास जी कहते ने कई जन्मा तो मन वासना वस होके बार बार शरीर धारण करता रहे चोला बदलता रहे। शरीर दे मरण दे नाल वासना नहीं मरती शरीर दी मौत हंकार दी मौत नहीं है शरीर दी मौत लोभ दी मौत नहीं है शरीर दी मौत विकारां दी मौत नहीं। अगर होंदी तो जप तप दी लोड़ नहीं सी सत्संग दी लोड़ नहीं सी मरांगे ते हंकार भी मर जाएगा मरांगे ते विकार भी मर जाएंगे मरांगे ते लोभ भी मर जाएगा क्रोध भी मर जाएगा नहीं मरदा शरीर मरदा है हंकार नहीं मरदा। शरीर बुढ़ा हो जाता है वासना बुढ़ी नहीं आती शरीर बिरद हो जाता है लोभ बिरद नहीं आता लोभ सदा जवान लेंदा हंकार सदा जवान रहिंदा विकार सदा जवान रहिंदा वासना सदा जवान रहिंदी। अगर शरीर दी मौत ही वासना दी मौत आउंदी मैं फिर दोहरावां इह सत्संग दी लोड़ नहीं सी, कथा कीर्तन करन दी ते सुनन दी लोड़ नहीं सी, दान पुन जप तप दी लोड़ नहीं सी। शरीर दी मौत वासना दी मौत नहीं है, शरीर दी मौत हंकार दी मौत नहीं है, शरीर दी मौत लोभ दी मौत नहीं है। शरीर बिरध हो गया, लोभ ते जवान है, बुढ़ा होंदा ही नहीं। शरीर ते बिरध हो गया, वासना ते बिरध होंदी नहीं, जवान है। शरीर बिरध हो गया, हंकार ते जवान खड़ा। तो ये जवान वासना अगला जन्म करा देगी, अगला जन्म करा देगी। शरीर मर भी जांदा है, वासना नहीं मरदी। शरीर मर जांदा है, लोभ नहीं मरदा। भाई साहब भाई गुरदास जी धन गुरु नानक देव जी महाराज दे उच्चारण कीते आसा दीवार दे श्लोक दा इंज खुलासा करदे ने, जुग जुग मेर शरीर का वासना बद्धा आवे जाए, फिर फेर वटाइए ज्ञानी होए मरम को पाए। कोई विरला ज्ञानी इस रमज नूं समझदा है कि शरीर मर जांदा है, वासना नहीं मरदी। शरीर मर जांदा है, लोभ नहीं मरदा। शरीर मर जांदा है, अहंकार नहीं मरदा। तन दी मौत हो जांदी है, मन दी नहीं आउंदी। वो फिर दूसरा तन धारण कर लैंदा। वासना मर गई है, तन दी मौत नहीं है। इन्हों कहिंदे ने जीवन मुक्त। हंकार ते मर गया है, तन अजे जिंदा है। इन्हों कहिंदे ने जीवदियां जी मुकत है, मुकत। कहत कबीर जो हर ध्यावे जीवत बंधन तोरे, सारे बंधन टुट गए। बंधना दे चे नहीं जी रहा। हंकार दा बंधन आउंदा है, लोभ दा बंधन आउंदा है, वासना दा बंधन आउंदा है, सब तोड़ दिते ने, सब टुट गए। तन दी मौत ते नहीं हुई, हंकार दी मौत हो गई। शरीर ते नहीं मरिया, वासना मर गई है। शरीर ते नहीं मरिया, लोभ मर गया। बड़ी साधना कीती होनी है, बड़ा जप तप कीता होना है, अमृत वेले उठ के बड़ी ध्यान साधना कीती होनी है, उंज ते वासना नहीं मरदी, उंज ते लोभ नहीं मरदा, सिर्फ तन मर जांदा है। प्रकृति एक दिन तन नूं बुढ़ा कर देंदी है, मन नूं बिरध नहीं करदी। प्रकृति एक दिन तन नूं खत्म कर देंदी है, मन नूं खत्म नहीं करदी। जमना जीवना मरना प्राकृतिक है, प्रभु नाल मिलना पूर्ण होना प्राकृतिक नहीं है। प्रकृति तो बाहर आना है। तो हुण मैं फिर दोहरावां, इस चक्कर च ना पैणा। कई इस तरह सोचते रहिंदे ने, जवान बुढ़े होवांगे अमृत छक लवांगे। बुढ़े होंदे होंदे तक वासना होर जवान हो गई। रोज रोज वासना जवान आउंदी है, बुढ़ी नहीं आउंदी। रोज रोज तन बुढ़ा होंदा है, रोज रोज लोग जवान हो रहे हैं, बलवान हो रहे हैं, रोज रोज तन कमजोर हो रहे हैं, निर्बल हो रहे हैं। रोज रोज हंकार ताकतवर हो रहा है, रोज रोज तन कमजोर हो रहा है। तन दी मौत वासना दी मौत नहीं है, तन दी मौत अहंकार दी मौत नहीं है, तन दी मौत लोभ दी मौत नहीं है। बच्चे दा तन छोटा है, उम्र छोटी है, वासना छोटी है, लोभ छोटा है, अहंकार छोटा है। जवान है, अहंकार जवान हो गए, लोभ जवान हो गए, वासना बड़ी प्रबल जवान हो गई है, तन बुढ़ा हो गया है, कमजोर हो गया है। लोभ अहंकार वासना पहले नालों भी ज्यादा ताकतवर हो गई, शक्तिशाली हो गए, क्योंकि रोज रोज वासना शक्तिशाली होती है। रोज रोज हंकार दी ताकत वद्दी है, रोज रोज लोभ दी ताकत वद्दी है। इस वास्ते एक बुढ़ा मनुख जितना लोभी आंदा जवान नहीं आंदा, एक जवान मनुख जितना लोभी आंदा बच्चा तो उतना होंदा ही। ये भी मैं रोज रोज उम्र दे वद्दियां लोभ बलवान होंदा है, अहंकार बलवान होंदा है, वासना बलवान होंदी है। आम लोगों का ख्याल है, सिर्फ आम लोगों का, धर्म का नहीं, महापुरुषों का नहीं। कोई बुढ़ा मनुख हो गया तो लोभ भी बुढ़ा हो गया होगा या मर गया होगा, वासना भी बिरद हो गई होगी या मर गई होगी, हंकार भी बुढ़ा हो गया होगा या मर गया होगा। भुलेख है, एवं भुलेख है, फिजूल भुलेख है। एक जवान दे अंदर भी हंकार इतना बलवान नहीं आता जितना बुढ़े च आता है। आप सुन के हैरान होवोगे, सारी दुनिया के जड़े राजनीतिक लोग ने ना 97% बुढ़े ने, जो हुक्मरानी कर रहे ने, सारी दुनिया नू चला रहे ने, बिरद ने। कई तो ऐसे ने, चार बंदे उन्हां नू पकड़ के कुर्सी ते बिठांदे ने, चार लांदे ने बेचारे, आप बैठ भी नहीं सकते, हाथ कंबदे ने, पैर कंबदे ने, सिर कंबदा है, लेकिन हुक्मरानी दी पकड़ बड़ी प्रबल, हुक्म करन दी चाहत बड़ी प्रबल, अहंकार बड़ा प्रबल। समाजिक चौधरी, राजनैतिक चौधरी 97% बुढ़े होंदे ने। शरीर दे वद्दियां, उम्र दे वद्दियां अहंकार वद गया, लोभ वद गया, वासना वद गई है। इस वास्ते शरीर दी मौत कोई वासना दी मौत नहीं है, लोभ दी मौत नहीं है, अहंकार दी मौत नहीं, मन दी ए वासना फिर अगला जन्म करा दें। अवतार जिन्हां असी कहते हैं ये वासना वस हो के नहीं आते, ये हंकार वस हो के नहीं आते, ये परोपकार वस हो के आते। जन्म मरण दोहों में नाहीं, जन परोपकारी आए। इस वास्ते अवतारा नाल असी जो है ये लफ्ज जोड़ते हैं, प्रकाश उत्सव जन्म दिन नहीं, जमदे ने इंसान प्रकाशित होंदे ने परम पुरख गुरु पीर पैगंबर। क्यों वो वासना करके आए ही नहीं, फिर क्यों आ गए, मुक्त हो गए सन, क्यों आ गए? आन दा कारण परोपकार, जन परोपकारी आए। जगत नू जलदा होया वेख रहे, दुखत वेख रहे, तरस का तरस आ गया, इन्ना जगत जल रहा, अहंकार दे च, तृष्णा दे च, वासना दे च, लोभ दे च, तरस बस आ गया। परोपकार दी खातर आ गए ने, कुछ असी जाने है, जनाई है, कुछ साढ़े कोल है, वंडी है। रविंद्र नाथ टैगोर कहते ने, अवतारा ने जो वंडना चाहया संसार ने लिया नहीं, ते आम संसारक मनुख जो छुपाना चाहते ने उस संसार ने खोण की कोशिश की है। धन ते हर एक दा दूजा खोना चाहता है, धर्म परम पुरख वंडन भी आते, कोई लेना नहीं चाहता, नहीं लेना चाहता, मुफ्त च वंड देना। कबीर ते कहने मुफ्त की लुट पई है, राम नाम की लूट है, लूट सके तो लूट, जिन्ना लुटना ही लुट लै। किसी का धन लुटिए लुटेरे कहलावांगे, किसी का धन लुटिए पकड़े जावांगे, जेल भोगांगे, सजा मिलेगी, पर परमात्मा का खजाना, उदे नाम का खजाना लुटिए, परमात्मा के दरबार में ही वड्डे तो वड्डा सिंघासन मिलेगा, सन्मान मिलेगा। राम नाम की लूट है, जितना लूटना ही लूट लै, कोई रोकेगा नहीं। खजाना खुला पे है, सरेआम पे है, लुटेरे कोई नहीं, लुटन वाले कोई नहीं। जिड़े लुट लेंदे ने उन्हां नूं ही संत कहंदे ने, भगत कहंदे ने, उन्हां नूं ही महापुरुष आख्या जांदा। खूब लुटिया उन्होंने, रज के लुटिया। राम नाम की लूट है, लूट सके तो लूट, फिर पाछे पछताओगे जब प्राण जाएंगे छूट। ये पहली श्रेणी अवतारी पुरुष परोपकार की खातर आ गए ने, वासना करके नहीं आए। हंकार इन्हों फिर जन्म नहीं दे रहा। हों में यह आजात है, हों में कर्म कमाए, हों में यही बंधना फिर फिर जो नहीं पाए। ये बार बार जन्मे ने हंकार करके नहीं, लोभ करके नहीं, वासना करके नहीं। जुग जुग मेर शरीर का वासना बद्दा आवे जाए, फिर फेर वटाइए ज्ञानी होए, मरम को पाए। ये वासना करके नहीं आए, ये हंकार करके नहीं आए, ये लोभ करके नहीं आए, पर उपकार करके आ गए। जन्म मरण दोहों में नाहीं, जन परोपकारी आए। मैं अर्ज करा, मन दा एक बहुत छोटा जिहा भाग कीर्तन सुनदा है, कथा सुनदा है, पाठ सुनदा है, मन दे नौ हिस्से नहीं सुनदा, नहीं सुनदा। चलो धन गुरु तेग बहादुर साहब जी का एक बोल सुन लो तो फिर गल स्पष्ट हो जाएगी। बिरथा कहो कवन स्यो मन के, मैं मन की हालत किनू दसा, किसनों दसू। बिरथा कहो कवन स्यो मन की, लोभ ग्रस्यो दसहो दिस धावत, आसा लाग्यो तन की हर वक्त धन दी आस। चाहे करोड़ा हो गए, चाहे अरबा हो गए ने, आसा धन दी है, धर्म दी नहीं है। आसा पदार्था दी है, परमात्मा दी नहीं है। आसा ये चलती है। लोभ ग्रस्यो दसहो दिस धावत, आसा लाग्यो तन की, सुख के हेत बहुत दुख पावत। सोचदा सी बहुता धन मिलेगा, बहुता सुख मिलेगा, जितना धन मिलेगा उतना ही दुख मिलेगा। चलो मैनू कहण देना ते माफी मैं पहले मंग लवां, कोई मनुख कितना दुखी है वेख लेना कितना धनवान है, बस जिन्ना धनवान है उतना ही दुखी है। बड़े बड़े जो दीसे लोग, तिनको व्यापे चिंता रोग। इस तरह के बंदे किधरे गुरुद्वार भी गुरुद्वारे भी आ जाने, किथे प्रभु का चिंतन करते ने, अपनी चिंतावां च ही डुबे होंगे, उन्हों का मत्था ही दसदा, अपनिया चिंतावां च ही गर्क होंगे। बिरथा कहो कवन स्यो मन के, लोभ ग्रस्यो दसहो दिस धावत, आसा लाग्यो तन के, सुख के हेत बहुत दुख पावत। सेव करत जन जन की, द्वारे द्वार स्वान ज्यो डोलत, नै सुध राम भजन की, मानस जन्म अकारत खोत। एना कीमती जन, मानस जन्म अकारत खोवत, लाज न लोक हसन की, नानक हर जस क्यों नहीं गावत, कुमत बिना से तन की। हरिदा जस गाते हरी हो जा, परमात्मा दे गुण गाते परमात्मा हो जा, क्यों नहीं करता। निकल जाए ना चिंतावां तो, इस बोझ तो, इस दुख तो, इस संताप तो। इस तरह दी विद्या ज्ञान शिक्षा देण वास्ते ए परोपकार वास्ते अवतारी पुरुष आ जांदे ने, वरना इन्हां नूं आण दी लोड़ नहीं ते मुक्त होंदे ने। मुक्त पुरुष किधरे भी जा सकदे ने। रविदास कहिंदे ने, ज्यों ज्यों सैर करे त्यों भावे, महरम महल ना को अटकावे। कोई अटक नहीं, कोई रोक नहीं। ਇੱਕ ਤੇ ਜੀਵਨ ਮੁਕਤ ਜੋ ਮੁਕਤ ਹੋ ਚੁੱਕੇ ਨੇ, ਕੋਈ ਰੋਕ ਨਹੀਂ, ਕਿਸੇ ਮੰਡਲ ਵਿੱਚ ਜਾ ਸਕਦੇ ਨੇ, ਕਿਤੇ ਵੀ ਜਾ ਸਕਦੇ, ਭਰਮਣ ਕਰ ਸਕਦੇ. ਇੱਕ ਉਹਨਾਂ ਨੂੰ ਵੀ ਕੋਈ ਰੁਕਾਵਟ ਨਹੀਂ ਆਉਂਦੀ ਜਿਨ੍ਹਾਂ ਕੋਲ ਤਨ ਤੇ ਨਹੀਂ ਆਉਂਦਾ. ਤਨ ਦੇ ਅੰਦਰ ਜਿਹੜਾ ਸੂਕਸ਼ਮ ਸਰੀਰ ਹੈ, ਜਿਹਨੂੰ ਇਨਰਲ ਬਾਡੀ ਕਰਕੇ ਕਹਿੰਦੇ ਨੇ, ਸੰਸਕਾਰਾਂ ਦਾ ਮੁਜੱਸਮਾ ਜਿਸ ਵਿੱਚ ਮਨ ਹੈ, ਉਹ ਹੁੰਦਾ, ਤਨ ਨਹੀਂ ਆਉਂਦਾ. ਇੱਕ ਤਰੀਕੇ ਦੀ ਹਵਾ ਆਉਂਦੀ ਹੈ. ਇਹ ਤੁਸੀਂ ਕਥਾ ਸੁਣਦੇ ਪਏ ਹੋ, ਇਹ ਪੇਟ ਦੇ ਚ ਜਾਏਗੀ, ਖੂਨ ਦੇ ਚ ਜਾਏਗੀ, ਮਾਸ ਦੇ ਚ ਜਾਏਗੀ, ਹੱਡੀਆਂ ਚ ਜਾਏਗੀ, ਕਤਈ ਨਹੀਂ ਸੂਕਸ਼ਮ ਸਰੀਰ ਦੇ ਜਾਏਗੀ. ਅਗਰ ਸੁਣ ਰਹੇ ਹੋ, ਕੀਰਤਨ ਤੁਸੀਂ ਸੁਣਦੇ, ਇਹਦੇ ਨਾਲ ਕੋਈ ਪੇਟ ਭਰ ਜਾਏਗਾ? ਅਗਰ ਪੇਟ ਭਰ ਜਾਏਗਾ ਤਾਂ ਫਿਰ ਲੰਗਰ ਕਾਹਨੂੰ ਚਲਾਇਆ, ਕਿਸ ਵਾਸਤੇ ਚਲਾਇਆ? ਕੀਰਤਨ ਨਾਲ ਨਹੀਂ ਪੇਟ ਭਰਦਾ, ਪੇਟ ਪਾਠ ਨਾਲ ਪੇਟ ਨਹੀਂ ਭਰਦਾ, ਕਥਾ ਨਾਲ ਪੇਟ ਨਹੀਂ ਭਰਦਾ, ਜਪ ਤਪ ਨਾਲ ਪੇਟ ਨਹੀਂ ਭਰਦਾ, ਲੰਗਰ ਚਲਾਉਣਾ ਪੈਂਦਾ, ਪੰਗਤ ਬਣਾਈ ਸਤਿਗੁਰ ਨੇ. ਇਹ ਕਥਾ ਕੀਰਤਨ ਜਪ ਤਪ ਮਨ ਦੀ ਖੁਰਾਕ ਹੈ, ਤਨ ਦੀ ਨਹੀਂ ਹੈ. ਪਰ ਮਨ ਖਾਂਦਾ ਨਹੀਂ, ਇਸ ਵਾਸਤੇ ਸਤਿਗੁਰ ਕਹਿੰਦੇ ਨੇ, ਜੇ ਕੋ ਖਾਵੇ ਜੇ ਕੋ ਭੁਨਚੇ ਤਿਸਕਾ ਹੋਏ ਉਧਾਰ. ਕੋਈ ਖਾਵੇ ਤੇ ਸਹੀ ਹੈ, ਨਹੀਂ ਖਾਂਦਾ. ਮੈਂ ਫਿਰ ਅਰਜ਼ ਕਰਾਂ, ਮਨ ਦਾ ਇੱਕ ਛੋਟਾ ਜਿਹਾ ਭਾਗ ਕਿਧਰੇ ਪਾਠ ਦੇ ਚ ਆਉਂਦਾ, ਬਾਕੀ ਨਹੀਂ ਆਉਂਦਾ. ਮਨ ਦਾ ਇੱਕ ਛੋਟਾ ਜਿਹਾ ਭਾਗ ਗੁਰਦੁਆਰੇ ਆਉਂਦਾ, ਬਾਕੀ ਨਹੀਂ ਆਉਂਦਾ. ਇਸ ਵਾਸਤੇ ਕੀਰਤਨ ਕਥਾ ਜਪ ਤਪ ਗੁਰਬਾਣੀ ਮਨ ਤੱਕ ਜਾਂਦੀ ਨਹੀਂ, ਮਨ ਵਿੱਚ ਪ੍ਰਵੇਸ਼ ਨਹੀਂ ਕਰਦੀ. ਤੇ ਜੇ ਹੁਣ ਭੋਜਨ ਦੀ ਬੁਰਕੀ ਤਨ ਵਿੱਚ ਗਈ ਨਹੀਂ ਤੇ ਖੂਨ ਕਿੱਥੋਂ ਬਣੇਗੀ, ਮਾਸ ਕਿੱਥੋਂ ਬਣੇਗੀ? ਗੁਰੂ ਦਾ ਸ਼ਬਦ ਮਨ ਵਿੱਚ ਗਿਆ ਹੀ ਨਹੀਂ ਤਾਂ ਮੁਕਤੀ ਕਿੱਥੋਂ ਨਸੀਬ ਹੋਵੇਗੀ? ਬੰਧਨ ਕਿਵੇਂ ਟੁੱਟਣਗੇ? ਆਨੰਦ ਕਿਵੇਂ ਮਿਲੇਗਾ? ਸ਼ਬਦ ਮਨ ਤੱਕ ਨਹੀਂ ਜਾਂਦਾ. ਨਾ ਜਾਣ ਦਾ ਇੱਕ ਕਾਰਨ, ਭੋਜਨ ਦੀ ਭੁੱਖ ਤਨ ਨੂੰ ਲੱਗਦੀ ਹੈ, ਸ਼ਬਦ ਦੀ ਭੁੱਖ ਮਨ ਨੂੰ ਨਹੀਂ ਹੈ, ਨਹੀਂ ਹੈ. ਨਾਮ ਦੀ ਭੁੱਖ ਮਨ ਨੂੰ ਨਹੀਂ ਹੈ. ਖੁਸ਼ਕਿਸਮਤ ਹੈ ਉਹ ਮਨੁੱਖ ਜਿਹਨੂੰ ਨਾਮ ਦੀ ਭੁੱਖ ਲੱਗ ਜਾਏ. ਸਾਚੇ ਨਾਮ ਕੀ ਲਾਗੇ ਭੁੱਖ, ਉਦ ਭੁੱਖੇ ਖਾਏ ਚਲੀਏ ਦੁੱਖ. ਖੈਰ ਮਿਲ ਮਕਾਮਾਨਾ. ਕੁਛ ਸਰੀਰ ਜੋ ਸੂਕਸ਼ਮ ਨੇ ਉਹਨਾਂ ਦੇ ਉੱਤੇ ਤਨ ਦਾ, ਅਸਥੂਲ ਤਨ ਦਾ ਬੰਧਨ ਨਹੀਂ ਆਉਂਦਾ. ਇਸ ਅਸਥੂਲ ਤਨ ਦੀ ਆਪਣੀ ਸੀਮਾ ਹੈ, ਸੂਕਸ਼ਮ ਦੀ ਸੀਮਾ ਨਹੀਂ, ਕਿਧਰੇ ਵੀ ਜਾ ਸਕਦਾ. ਇਹ ਸੂਕਸ਼ਮ ਸਰੀਰ ਮੁਕਤ ਆਤਮਾਵਾਂ ਕੋਲ ਹੁੰਦੇ ਨੇ. ਮੁਕਤ ਸਿਰਫ ਸੂਕਸ਼ਮ ਸਰੀਰ ਨੇ, ਪਰਮਾਤਮਾ ਦੇ ਚ ਜੀ ਰਹੇ ਨੇ, ਪਰਮਾਤਮਾ ਦੇ ਚ ਵਿਚਰ ਰਹੇ ਨੇ, ਕਿਧਰੇ ਵੀ ਜਾਣ ਵਿਆਪਕ ਹੈ ਪਰਮਾਤਮਾ. ਕਿਧਰੇ ਕਿਧਰੇ ਫਿਰ ਇਸ ਤਨ ਦੇ ਚ ਆ ਕੇ ਜਨਮ ਲੈ ਲੈਂਦੇ ਨੇ, ਵਾਸ਼ਨਾ ਵਸ ਹੋ ਕੇ ਨਹੀਂ, ਪਰਉਪਕਾਰ ਵਸ ਹੋ ਕੇ. ਜਨਮ ਮਰਨ ਦੋਹੋਂ ਮੈਂ ਨਾਹੀਂ, ਜਨ ਪਰਉਪਕਾਰੀ ਆਏ. ਤੇ ਮੈਂ ਇਹ ਅਰਜ਼ ਕਰਾਂ, ਸੂਕਸ਼ਮ ਸਰੀਰ ਮੁਕਤ ਸਰੀਰਾਂ ਤੋਂ ਇਲਾਵਾ ਕੁਝ ਹੋਰ ਵੀ ਆਉਂਦੇ ਨੇ, ਦੇਵਤਿਆਂ ਦੇ, ਭੂਤਾਂ ਤੇ ਪ੍ਰੇਤਾਂ ਦੇ. ਉਹਨਾਂ ਕੋਲ ਵੀ ਇਹ ਤਨ ਦਾ ਬੰਧਨ ਨਹੀਂ ਹੋਵੇ ਹੁੰਦਾ, ਜਿੱਥੇ ਚੰਨ ਜਾ ਸਕਦੇ ਨੇ. ਇਹ ਵੀ ਮੈਂ ਅਰਜ਼ ਕਰਦੇ ਹਾਂ. ਠੀਕ ਹੈ, ਸਨਾਤਨੀ ਐਸਾ ਕਹਿੰਦੇ ਨੇ, ਜਿੱਥੇ ਰਾਮਾਇਣ ਦੀ ਕਥਾ ਹੋਵੇ ਉੱਥੇ ਹਨੁਮਾਨ ਹੁੰਦਾ ਹੈ. ਮੈਂ ਕੁਛ ਬ੍ਰਾਹਮਣ ਵੀਰਾਂ ਨੂੰ, ਕਥਾ ਵਾਚਕਾਂ ਨੂੰ ਕਹਿੰਜ ਨਾ ਆਖਿਆ ਕਰੋ, ਅਗਰ ਇਹ ਕਹਿੰਦੇ ਹੋ ਕਿ ਹਨੁਮਾਨ ਮੁਕਤ ਨਹੀਂ ਹੋਇਆ, ਅਜੇ ਵੀ ਦੇਵਤਾ, ਚਲੋ ਦੇਵਤਾ ਹੈ ਪਰ ਭਟਕ ਰਹੇ, ਦੇਵਤੇ ਵੀ ਭਟਕਦੇ ਨੇ, ਭੂਤ ਪ੍ਰੇਤ ਵੀ ਭਟਕਦੇ ਨੇ. ਇੰਜ ਆਖੋ, ਜਿਵੇਂ ਹਨੁਮਾਨ ਪਿਆਰ ਕਰਦਾ ਸੀ ਰਾਮ ਨਾਲ, ਹਨੁਮਾਨ ਦੀ ਤਰ੍ਹਾਂ ਕੋਈ ਪਿਆਰੀਆਂ ਰੂਹਾਂ ਉੱਥੇ ਹੁੰਦੀਆਂ ਨੇ ਜਿੱਥੇ ਰਾਮਾਇਣ ਦੀ ਕਥਾ ਹੋਵੇ. ਪਹਿਲੇ ਤੇ ਮੈਂ ਉਂਝ ਉੱਪਰੋਂ ਉੱਪਰੋਂ ਕਹਿੰਦਾ ਸੀ, ਪਰ ਹੁਣ ਮੈਂ ਦਾਵੇ ਨਾਲ ਕਹਿੰਦਾ, ਜਿੱਥੇ ਸਤਸੰਗ ਹੋਵੇ ਉੱਥੇ ਸੂਕਸ਼ਮ ਰੂਹਾਂ ਆਉਂਦੀਆਂ ਨੇ, ਉੱਥੇ ਗੁਰਮੁਖ ਰੂਹਾਂ ਆਉਂਦੀਆਂ ਨੇ ਜੋ ਮੁਕਤ ਨਹੀਂ ਹੋਈਆਂ. ਜਿਸੇ 100 ਮੀਲ ਦੀ ਵਾਟ ਹੋਵੇ ਤੇ ਕੋਈ 90 ਮੀਲ ਚੱਲੇ ਆਏ ਤੇ ਸਰੀਰ ਦਾ ਅੰਤ ਹੋ ਗਿਆ, ਸਰੀਰ ਦੀ ਉਮਰ ਇਤਨੀ ਸੀ, 10 ਮੀਲ ਦੀ ਵਾਟ ਤੇ ਰਹਿ ਗਏ, ਉਹ ਤੇ ਤੈਅ ਕਰਨੀ ਹੈ. ਤੇ ਉਹਦੇ ਵਾਸਤੇ ਫਿਰ ਜਨਮ ਲੈਣਾ ਪਏਗਾ। ਤੇ ਜਿਹੜਾ ਇਤਨਾ ਚੱਲ ਚੁੱਕਿਆ ਉਹ ਹਰ ਮਾਂ ਦੇ ਰਾਹੀਂ ਜਗਤ ਵਿੱਚ ਨਹੀਂ ਆਉਣਾ ਚਾਹੁੰਦਾ, ਹਰ ਪਿਤਾ ਦੇ ਰਾਹੀਂ ਨਹੀਂ ਆਉਣਾ ਚਾਹੁੰਦਾ, ਹਰ ਮਾਂ ਦੇਵਤੇ ਨੂੰ ਜਨਮ ਨਹੀਂ ਦੇ ਸਕਦੀ। ਜਿਹੜੀ ਦੇਵਤੇ ਨੂੰ ਜਨਮ ਦੇ ਦਿੰਦੀ ਹੈ ਤਿੰਨ ਧਨ ਜਣੇ ਦੀ ਮਾਂ ਆਏ ਸਫਲ, ਕਿਉਂਕਿ ਦੇਵਤਾ ਪਵਿੱਤਰ ਮਨ ਦਾ ਮਾਲਕ ਹੈ, ਉਹਦੇ ਕੋਲ ਮਨ ਹੈ। ਚਲੋ ਮੈਨੂੰ ਇੰਜ ਕਹਿਣ ਦੇਣਾ, ਪਸ਼ੂ ਕੋਲ ਤਨ ਹੈ, ਵਿਕਸਿਤ ਮਨ ਨਹੀਂ ਹੈ। ਦੇਵਤੇ ਕੋਲ ਸਿਰਫ ਮਨ ਹੈ, ਤਨ ਨਹੀਂ ਹੈ। ਮਨੁੱਖ ਕੋਲ ਤਨ ਵੀ ਹੈ, ਮਨ ਵੀ ਹੈ। ਆਪ ਸਾਰੇ ਸਿਆਣੇ ਬੈਠੇ, ਬੁਨਿਆਦੀ ਗੱਲ ਨੂੰ ਪਕੜਨਾ। ਪਸ਼ੂ ਕੋਲ ਤਨ ਹੈ, ਮਨੁੱਖ ਨਾਲੋਂ ਬੜਾ ਭਾਰੀ ਵਿਕਸਿਤ ਤਨ ਹੈ, ਹਾਥੀ ਕੋਲ ਹੈ, ਘੋੜੇ ਕੋਲ ਹੈ, ਪਰ ਵਿਕਾਸਸ਼ੀਲ ਮਨ ਨਹੀਂ ਹੈ, ਸਿਰਫ ਤਨ। ਦੇਵਤੇ ਕੋਲ ਸਿਰਫ ਮਨ ਹੈ, ਮਨ ਹੈ, ਇਹ ਤਨ ਨਹੀਂ ਹੈ। ਮਨੁੱਖ ਕੋਲ ਇਹ ਤਨ ਵੀ ਹੈ, ਮਨ ਵੀ ਹੈ। ਮੁਕਤੀ ਮਨੁੱਖ ਦੇ ਰਾਹੀਂ ਮਿਲੇਗੀ, ਪਰਮਾਤਮਾ ਮਨੁੱਖ ਦੇ ਰਾਹੀਂ ਮਿਲੇਗਾ, ਨਾ ਭੂਤ ਪ੍ਰੇਤ ਨੂੰ ਨਾ ਦੇਵਤੇ ਦਾ। ਇਸ ਵਾਸਤੇ ਗੁਰਬਾਣੀ ਕਹਿੰਦੀ ਇਸ ਦੇਹੀ ਕੋ ਸਿਮਰੇ ਦੇਹ, ਦੇਵਤੇ ਵੀ ਕਹਿੰਦੇ ਨੇ ਦੇਹੀ ਮਿਲੇ ਤੇ ਮੁਕਤ ਹੋਈ ਹੈ। 10 ਮੀਲ ਦੀ ਜਿਹੜੀ ਵਾਟ ਰਹਿੰਦੀ ਹੈ ਪੂਰੀ ਕਰੀਏ, ਪਰ ਦੇਵਤੇ ਵਾਸਤੇ ਕੋਈ ਦੇਵੀ ਮਾਂ ਚਾਹੀਦੀ ਹੈ। ਪਹਿਲੇ ਚੁਣਾਵ ਮਾਂ ਦਾ, ਕਿਉਂਕਿ ਮਾਂ ਦੇ ਗਰਭ ਵਿੱਚ ਉਸਨੇ ਪ੍ਰਵੇਸ਼ ਕਰਨਾ। ਮਾਂ ਬਾਪ ਦੀ ਵਾਸ਼ਨਾ, ਇਸ ਦੀ ਜਨਮ ਦੀ ਵਾਸ਼ਨਾ, ਕਿ ਤਿੰਨਾਂ ਦਾ ਸੰਗਮ ਬਣ ਕੇ ਇਸ ਦਾ ਜਨਮ ਹੋਵੇਗਾ। ਜੈਸੇ ਗੁਲਾਬ ਦਾ ਬੂਟਾ ਬੰਜਰ ਜ਼ਮੀਨ 'ਚ ਨਹੀਂ ਪੈਦਾ ਹੁੰਦਾ, ਦੇਵਤੇ ਨੂੰ ਜਨਮ ਜਣੀ ਖਣੀ ਮਾਂ ਨਹੀਂ ਕਰ ਸਕਦੀ। ਦੇਵਤੇ ਨੂੰ ਜਨਮ ਦੇਣ ਵਾਸਤੇ ਕੋਈ ਖਾਸ ਮਾਂ। ਇਸ ਨੂੰ ਮਿਰਜ਼ਾ ਗਾਲਬ ਇੱਕ ਹੋਰ ਢੰਗ ਨਾਲ ਬਿਆਨ ਕਰਦਾ ਹੈ, ਮੁਹੱਬਤ ਕੇ ਲੀਏ ਕੁਛ ਖਾਸ ਦਿਲ ਮਖਸੂਸ ਹੋਤੇ ਹੈਂ, ਯੇ ਵੋ ਨਗਮਾ ਹੈ ਜੋ ਹਰ ਸਾਜ਼ ਪੇ ਗਾਇਆ ਨਹੀਂ ਜਾਤਾ। ਮੈਂ ਫਿਰ ਅਰਜ਼ ਕਰਾਂ, ਮੁਹੱਬਤ ਕੇ ਲੀਏ ਕੁਛ ਖਾਸ ਦਿਲ ਮਖਸੂਸ ਹੋਤੇ ਹੈਂ, ਯੇ ਵੋ ਨਗਮਾ ਹੈ ਜੋ ਹਰ ਸਾਜ਼ ਪੇ ਗਾਇਆ ਨਹੀਂ ਜਾਤਾ। ਮੁਹੱਬਤ ਅਸਲ ਮੇਂ ਮਖਮੂਰ ਵੋ ਰਾਜ਼ੇ ਹਕੀਕਤ ਹੈ, ਸਮਝ ਮੇਂ ਆ ਗਿਆ ਹੈ ਫਿਰ ਵੀ ਸਮਝਾਇਆ ਨਹੀਂ ਜਾਤਾ। ਇਹ ਸੰਗੀਤ ਹਰ ਸਾਜ਼ ਤੇ ਨਹੀਂ ਗਾਇਆ ਜਾ ਸਕਦਾ। ਹਰ ਮਾਂ ਦੇਵਤੇ ਨੂੰ ਜਨਮ ਨਹੀਂ ਦੇ ਸਕਦੇ। ਇਸ ਸੰਬੰਧ ਵਿੱਚ ਗੁਰਬਾਣੀ 'ਚ ਬੜਾ ਕੁਛ ਹੈ, ਮੈਂ ਇਸ ਵਕਤ ਇਸ ਪਾਸੇ ਗਿਆ ਅਤੇ ਇਸੇ ਪਾਸੇ ਚਲਾ ਜਾਵਾਂਗਾ, ਮੂਲ ਗੱਲ ਰਹਿ ਜਾਏਗੀ। ਪੰਡਿਤ ਦਯਾ ਰਾਮ ਜੀ ਗੁਜਰਾਤ ਦੇ ਇੱਕ ਚੰਗੇ ਭਗਤ ਹੋਏ ਨੇ, ਉਹ ਕਹਿੰਦੇ ਨੇ ਪ੍ਰੇਮ ਸੋਨੀਰ ਬਹੇ ਜਸ ਗਾਵਤ ਨਾਚਤ ਦੇਵ ਚਲੇ ਸਭ ਅੰਗਾ। ਐ ਮਾਂ ਐਸਾ ਪੁੱਤਰ ਪੈਦਾ ਕਰ ਪ੍ਰਭੂ ਦਾ ਨਾਮ ਸੁਣੇ, ਅਸ਼ਕਬਾਰ ਹੋ ਜਾਏ ਬਿਰਹੀ ਹਿਰਦਾ, ਰੱਬ ਵਾਸੇ ਤੜਪ ਉੱਠੇ ਰੋ ਉੱਠੇ। ਰੋਂਦੇ ਨੇ ਲੋਕੀ, ਕੋਈ ਔਲਾਦ ਦੀ ਖਾਤਰ ਰੋ ਰਿਹਾ, ਕੋਈ ਕਾਰੋਬਾਰ ਦੀ ਖਾਤਰ ਰੋ ਰਿਹਾ, ਕੋਈ ਪਰਿਵਾਰ ਦੀ ਖਾਤਰ ਰੋ ਰਿਹਾ, ਕਦੀ ਕਦਾਈ ਕੋਈ ਮਿਲਦਾ ਰੋਂਦਾ ਹੋਇਆ ਨਿਰੰਕਾਰ ਦੀ ਖਾਤਰ, ਕਦੀ ਕਦਾ। ਪ੍ਰੇਮ ਸੁਨੀਰ ਬਹੇ ਜਸ ਗਾਵਤ ਨਾਚਤ ਦੇਵ ਚਲੇ ਸਭ ਅੰਗਾ। ਇਸ ਤਰ੍ਹਾਂ ਦਾ ਭਗਤ ਪੈਦਾ ਕਰ, ਜੇ ਨਹੀਂ ਤਾਂ ਕਹਿ ਖਗ ਗੈਰੜ ਮੈਂ ਭਲੀ ਸਿੰ ਲਹੂ ਸੋ ਗਾਉ ਚਲੇ ਅਰਧੰਗਾ। ਐਸਾ ਸੂਰ ਬੀਰ ਪੈਦਾ ਕਰ ਰਣ ਭੂਮੀ ਵਿੱਚ ਰੋਮ ਰੋਮ ਉਸਦਾ ਜ਼ਖਮੀ ਹੋਵੇ, ਪਿੱਠ ਫਿਰ ਵੀ ਨਾ ਦਿਖਾਵੇ, ਅਣਖ ਉਸਦੀ ਬਣੀ ਰਹੇ। ਤੇ ਜੇ ਇਹ ਵੀ ਨਹੀਂ ਤੇ ਵਿਦ ਦੋਏ ਬੂਤ ਜਨੇ ਜਨਨੀ ਜਨ ਔ ਸਵੇ ਸੁਤ ਕੀਟ ਪਤੰਗਾ, ਤੇ ਫਿਰ ਕੀੜੇ ਮਕੌੜਿਆਂ ਨੂੰ ਜਨਮ ਦੇਣ ਨਾਲ ਕੀ ਹੋਣਾ, ਧਰਤੀ ਦਾ ਬੋਝ ਹੀ ਵਧਾਏਗੀ ਹੋਰ ਕੀ। ਕਹਿਣ ਦੇਣਾ ਅਜੋਕੀ ਔਲਾਦ, ਜਦ ਮੈਂ ਸੁਣਦਾ ਪੰਜ ਦਸ ਮੁੰਡਿਆਂ ਨੇ ਇੱਕ ਮੁੰਡੇ ਨੂੰ ਰੇਲ ਤੋਂ ਗਿਰਾ ਦਿੱਤਾ ਮਾਸੂਮ ਨੂੰ। ਪੰਜ ਦਸ ਬੱਚਿਆਂ ਦੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕੀਤੀ ਬਿਹਾਰ ਦੇ ਨੌਜਵਾਨਾਂ ਨੇ, ਛੋਟੇ ਛੋਟੇ ਬੱਚਿਆਂ ਨੇ। ਤੋ ਕਹਿਣਾ ਪੈ ਗਿਆ ਭੂਤ ਪ੍ਰੇਤ ਨੇ ਕਿ ਬੰਦੇ ਨੇ, ਮਨੁੱਖ ਨੇ। ਇੰਨੇ ਗੰਦੀਆਂ ਆਤਮਾਵਾਂ ਕਿਸੇ ਗੰਦੀ ਮਾਂ ਦੇ ਰਾਹੀਂ ਆਈਆਂ ਨੇ, ਇਹ ਵੀ ਮੈਂ ਜ਼ਿਕਰਾਂ। ਐਵੇਂ ਨਹੀਂ ਏਸ਼ੀਆ ਦੇ ਵਿੱਚ ਬੈੜੇ ਪੁੱਤ ਨੂੰ ਵੇਖ ਕੇ ਮਾਂ ਨੂੰ ਗਾਲ ਕੱਢਦੇ, ਮਾਂ ਨੂੰ ਗਾਲ ਕੱਢਣ ਦੇ ਪਿੱਛੇ ਇੱਕ ਬਹੁਤ ਵੱਡੀ ਸੱਚਾਈ ਹੈ। ਐਸੀ ਭੈੜੀ ਆਤਮਾ ਨੂੰ ਜਨਮ ਦਿੱਤਾ, ਤੇਰੀ ਗੋਦ ਇਤਨੀ ਗੰਦੀ, ਤੇਰੀ ਕੁੱਖ ਇਤਨੀ ਮੈਲੀ। ਖੈਰ ਮੁਖਤਸਰ ਅਰਜ਼ ਕਰਾਂ, ਗੁਰੂ ਰਾਮਦਾਸ ਜੀ ਦਾ ਵੀ ਸ਼ਬਦ ਸਾਹਮਣੇ ਹੈ ਜਿਹਦੇ ਆਸਰੇ ਤੇ ਮੈਂ ਕਹਿ ਸਕਦਾ ਕਿ ਮੈਂ ਗਲਤ ਨਹੀਂ ਕਹਿ ਰਿਹਾ। ਜਿਨ ਹਰ ਹਿਰਦੇ ਨਾਮ ਨਾ ਵਸਿਓ, ਤਿੰਨ ਮਾਤ ਕੀਜੇ ਹਰ ਬਾਂਝਾ ਤਿੰਨ ਸੁਨੇ ਦੇ, ਫਿਰ ਇਹ ਬਿਨ ਨਾਵੇਂ ਉਹ ਖੱਪ ਖੱਪ ਮੋਏ ਕਰਾਂ। ਅਵਤਾਰਾਂ ਨੂੰ ਜੋ ਜਨਮ ਦਿੰਦੀ ਹੈ, ਅਵਤਾਰ ਕਰੋੜਾਂ ਚ ਕੋਈ ਇੱਕ ਆਉਂਦਾ ਹੈ, ਅਵਤਾਰਾਂ ਨੂੰ ਜਨਮ ਦੇਣ ਵਾਲੀ ਮਾਂ ਵੀ ਕੋਈ ਕਰੋੜਾਂ ਚ ਇੱਕ ਆਉਂਦੀ ਹੈ। ਤਿੰਨ ਜਨ ਜਣੇ ਦੀ ਮਾਂ ਆਏ ਸਫਲ ਸੀ। ਇਹਦੀ ਬੜੀ ਲੰਬੀ ਮੁੱਦਤ ਤੱਕ ਮਨੁੱਖਤਾ ਕਿਸੇ ਪਰਮ ਪੁਰਖ ਨੂੰ ਉਡੀਕਦੀ ਹੈ। ਖੈਰ ਇਹ ਸੁਤੰਤਰ ਆਉਂਦੇ ਨੇ ਮੁਕਤ ਰੂਹਾਂ, ਕਿਉਂਕਿ ਧਰਮ ਦਾ ਮੂਲ ਤੇ ਦਇਆ ਹੈ, ਸੰਤੁਸ਼ਟੀ ਹੈ। ਇਹਨਾਂ ਆਤਮਾਵਾਂ ਕੋਲ ਸੂਖਸ਼ਮ ਸਰੀਰ ਸੰਤੁਸ਼ਟੀ ਹੈ, ਦਇਆ ਹੈ। ਇੱਕ ਦਫ਼ਾ ਮੈਂ ਫਿਰ ਦੌੜਾ ਦਿਆਂ ਤਾਂ ਕਿ ਮਜ਼ਬੂਨ ਪਕੜਦੇ ਚ ਆ ਜਾਏ। ਪਸ਼ੂ ਕੋਲ ਤਨ ਹੈ, ਵਿਕਸਿਤ ਮਨ ਨਹੀਂ ਹੈ। ਦੇਵਤੇ ਕੋਲ ਬੜਾ ਵਿਕਾਸਸ਼ੀਲ ਮਨ ਤੇ ਹੈ, ਤਨ ਨਹੀਂ ਹੈ। ਇੰਜ ਕਹਿ ਲੈ ਉਹਦੇ ਕੋਲ ਅਸਵਾਰ ਤੇ ਬੜਾ ਸਿਆਣਾ ਹੈ, ਫੁਰਤੀਲ ਹੈ, ਪਰ ਉਹਦੇ ਕੋਲ ਘੋੜਾ ਹੀ ਕੋਈ ਨਹੀਂ, ਵਾਹਨ ਹੀ ਨਹੀਂ। ਇੰਜ ਕਹਿ ਲਈ ਕੇਵਲ ਮਨੁੱਖ ਹੈ, ਇਹਦੇ ਕੋਲ ਤਨ ਵੀ ਹੈ, ਇਹਦੇ ਕੋਲ ਮਨ ਵੀ ਹੈ। ਇਸ ਤਨ ਦੀ ਬੜੀ ਮਹਿਮਾ, ਬੜੇ ਭਾਗ ਮਾਨੁਕ ਤਨ ਪਾਵਾ, ਬਈ ਪਰਾਪਤ ਮਾਨੁਕ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਸ ਦੇਹੀ ਦੇ ਰਾਹੀਂ ਇਹ ਮਨ ਤੂੰ ਗੋਬਿੰਦ ਤੱਕ ਪਹੁੰਚ ਸਕਦਾ, ਇਹ ਦੇਹੀ ਇਤਨੀ ਮਹਾਨ ਹੈ। ਇਸ ਦੇਹੀ ਕੋ ਸਿਮਰੇ ਦੇਵ, ਦੇਵਤੇ ਤਰਸਦੇ ਨੇ। ਦੇਵਤੇ ਸੂਖਸ਼ਮ ਸਰੀਰ ਹੈ, ਕਿਸੇ ਵੀ ਤੱਕਣੀ ਮਹਾਨ ਹੋਵੇ, ਦੇਖਣੀ ਮਹਾਨ ਹੋਵੇ, ਜਿਹਨੂੰ ਕਹਿੰਦੇ ਦਿਵ ਦ੍ਰਿਸ਼ਟੀ, ਦਿਵ ਦ੍ਰਿਸ਼ਟੀ, ਦੇਵਤਿਆਂ ਨੂੰ ਦੇਖਣ ਦੀ ਦ੍ਰਿਸ਼ਟੀ, ਮਨੁੱਖਾਂ ਨੂੰ ਦੇਖਣ ਦੀ ਦ੍ਰਿਸ਼ਟੀ ਹੈ, ਕਿਸੇ ਕੋਲ ਨਹੀਂ ਆਉਂਦੀ ਵਿਚਾਰੇ ਕੋਲ, ਜਿਹਨੂੰ ਅਸੀਂ ਨੇਤਰਹੀਣ ਅੰਧਾ ਕਹਿ ਦਿੰਦੇ ਹਾਂ। ਕੋਈ ਗੱਲ ਦ੍ਰਿਸ਼ਟੀ ਸਾਡੇ ਕੋਲ ਹੈ ਮਨੁੱਖਾਂ ਨੂੰ ਵੇਖਣ ਦੀ, ਪਰ ਜਿਹਦੇ ਕੋਲ ਦੇਵਤੇ ਨੂੰ ਦੇਖਣ ਦੀ ਦ੍ਰਿਸ਼ਟੀ ਆਉਂਦੀ ਹੈ, ਉਹਨੂੰ ਕਹਿੰਦੇ ਨੇ ਇਹਦੇ ਕੋਲ ਦਿਵ ਦ੍ਰਿਸ਼ਟੀ ਹੈ, ਦੇਵਤਿਆਂ ਨੂੰ ਦੇਖਣ ਦੀ ਦ੍ਰਿਸ਼ਟੀ ਹੈ। ਜਦ ਕਿਹਾ ਜਾਂਦਾ ਜਿੱਥੇ ਰਾਮਾਇਣ ਦੀ ਕਥਾ ਹੋਵੇ ਉੱਥੇ ਹਨੂੰਮਾਨ ਬੈਠਾ ਹੁੰਦਾ ਹੈ, ਇਹ ਤੇ ਅਤਕਥਨੀ ਹੈ। ਹਨੂੰਮਾਨ ਜੈਸੇ ਪਿਆਰੇ ਭਗਤ ਜੋ ਮੁਕਤ ਨਹੀਂ ਹੋ ਸਕੇ ਹੋਣਗੇ, ਹਨੂੰਮਾਨ ਤੇ ਮੁਕਤ ਹੋ ਗਿਆ, ਤੇ ਜੇ ਨਹੀਂ ਮੁਕਤ ਹੋ ਗਿਆ ਤੇ ਇਹਨੂੰ ਇਤਨਾ ਵੱਡਾ ਸੰਤ ਤੇ ਉਹਨੂੰ ਪੂਜਣ ਦੀ ਵੀ ਫਿਰ ਕੀ ਲੋੜ ਹੈ। ਨਹੀਂ, ਉਹ ਇੱਕ ਮੁਕਤ ਆਤਮਾ, ਉਹਨੂੰ ਵਿਚਕਾਰ ਲਿਆਉਣ ਦੀ ਲੋੜ ਨਹੀਂ ਆਉਂਦੀ, ਪਰ ਲਿਆਉਂਦੇ ਨੇ ਸ਼ਾਇਦ ਇਸ ਵਾਸਤੇ ਲੋਕਾਂ 'ਚ ਰਾਮ ਦੀ ਸ਼ਰਧਾ ਵਧਾਈਏ, ਪਰ ਥੋੜ੍ਹਾ ਜਿਹਾ ਸੋਚ ਵਿਚਾਰ ਕਰਨ ਵਾਲੇ ਮਨੁੱਖ ਦੇ ਅੰਦਰ ਤੇ ਸ਼ਰਧਾ ਘਟੇਗੀ, ਵਧੇਗੀ ਨਹੀਂ। ਜੈਸਾ ਪਿਆਰ ਹਨੂੰਮਾਨ ਦੇ ਅੰਦਰ ਸੀ, ਇਸ ਤਰ੍ਹਾਂ ਦੇ ਪਿਆਰ ਰੱਖਣ ਵਾਲਿਆਂ ਦਾ ਕਿਧਰੇ ਸਰੀਰ ਦਾ ਅੰਤ ਹੋ ਗਿਆ, ਮਨ ਪ੍ਰਭੂ ਤੱਕ ਨਾ ਪਹੁੰਚ ਸਕਿਆ, ਤੋ ਇਹ ਦੇਵਤੇ ਕਹਿਲਾਉਂਦੇ ਨੇ, ਭਟਕਦੇ ਨੇ। ਤੋ ਦੇਵਤੇ ਸਿੱਖਾਂ 'ਚ ਵੀ ਆਉਂਦੇ ਨੇ, ਮੁਸਲਮਾਨਾਂ 'ਚ ਵੀ ਆਉਂਦੇ ਨੇ, ਹਿੰਦੂਆਂ 'ਚ ਵੀ ਆਉਂਦੇ ਨੇ, ਪਾਰਸੀ ਯਹੂਦੀਆਂ ਜੈਨੀਆਂ ਬੋਧੀਆਂ 'ਚ ਵੀ ਆਉਂਦੇ ਨੇ, ਭਟਕਦੀਆਂ ਹੋਈਆਂ ਇਹ ਰੂਹਾਂ ਦੇਵਤੇ। ਤੁਸੀਂ ਆਖੋਗੇ ਮੈਂ ਕਹਿੰਦਾ ਕੀ ਪਿਆ, ਇੱਕ ਬਹੁਤ ਪ੍ਰਬਲ ਸੱਚਾਈ ਹੈ ਜਿਸ ਨੂੰ ਸੰਸਾਰ ਵਿੱਚ ਉਜਾਗਰ ਬਹੁਤ ਘੱਟ ਕੀਤਾ ਗਿਆ, ਬਹੁਤ ਘੱਟ ਕੀਤਾ ਗਿਆ ਹੈ, ਭਰਿਆ ਪਿਆ, ਖਲਾ ਕੁਛ ਵੀ ਨਹੀਂ ਹੈ। कुछ मनुखां दे मंडल ने जमीन, कुछ देव मंडल ने देवते रहते, फिर कुछ रूहानी मंडल ने मुक्त आत्मा लीन हो चुके परमात्मा च। और वो ज्यों ज्यों सैर करे त्यों भावे महरम मैल ना को अटकावे, सब महरम ने कोई अटक नहीं, जिथे जान जा सकते जा सकते। इस तरह दियां आत्मावां जो मुक्त नहीं हो सकियां ते देवते ने, देवते तो मुराद ज्ञानी ने, दीवा जले होया पवित्र ने, जन्म ले सकन उस तरह दी मां मिलेगी ते होएगा। जने हर किसे मां दी गोद दे राही और जगत विच नहीं आना चाहते, तो उतने दिन तक फिर किथे रहन, ए फिर मंदिर मस्जिद गुरुद्वारियां च रहंदे ने अपने अपने मजहब संस्कारां दे मुताबिक, अपने अपने धार्मिक केंद्रां दे च रहंदे ने, सुनदे ने, आनंद लैंदे ने। मन उन्हां कोल है, तन है नहीं, भुख प्यास लगदी नहीं, भुख प्यास तन नूं लगदी है, हवा तन नूं चाहीदी, ऑक्सीजन तन नूं चाहीदा, सूक्ष्म शरीर नूं नहीं। क्योंकि तन है नहीं तो तन दी कोई भुख प्यास नहीं, तन दी कोई लोड़ नहीं, पर सूक्ष्म शरीर दी लोड़ ते है। कथा कीर्तन जप तप जांदे उत्थे ही रहिंदे। एक दूसरे ढांचे भी आउंदे ने, बहुत मलीन, बड़ा कसाई, बड़ा दुष्ट, महान ठग, बड़ा कातल यही करदा रहा है। इहदी भी शरीर दी मौत हो जाए, अगला जन्म छेती नहीं आउंदा, भटकदा है। इन्हां नूं ही भूत प्रेत कहिंदे ने, कई कोट भूत प्रेत सूकर मिर्गा, शराब खानियां च, वैश्यालियां च, होर गलाजत भरियां जगह विच ये रूहां होंदियां। छोटी जी लड़ाई वड्डी लड़ाई दा रूप धारण कर जाए तो समझ लेना है भूत प्रेत है कि नहीं। छोटा जिहा कुकरम वड्डे कुकरम दा रूप धारण कर जाए तो समझ लेना भूतां ने मदद कर दिती है, ये भी मर्ज करते हैं। छोटा जिहा नेक कम जे वड्डे कम दे प्रगट हो गया तो समझ लेना देव रूहां ने कुछ मदद की थी। दूर क्यों जाओ, कबीर किथे गंगा दे तट ते बैठे 25 साधुआं नू कह आए, शिवरात्रि दा दिन सी, अज दोपहर नू भोजन साडे घर करना, सवेरे अमृत मिले, कह दिता। उन्हां पंजी साधुआं ने दो चार साधु जिहड़े उन्हां दे कोई होर मित्र सन बाहरों आए उन्हां नूं कहा, गल फैल गई सारे बनारस दे च, पहुंच गए 700-800 साधु। इन्नी भीड़ वेख के कबीर ते निकल गया, 25-30 आदमियां दा अन्न बनाया सी इतना ही है, होर अचानक लिया सके बना सके इतनी बिसात नहीं सी, इतने माया नहीं सी, की करे, शर्मसार निकल गया। प्रभु डोरी हाथ तुम्हारे तो संभाल, मैनू नहीं पता, मैं शर्मसार नहीं होना चाहता। शामा पै गई हूं, सोचदा जावा घर, पता नहीं उन्हां पंजियां नूं भी मिलिया कि नहीं जिन्हां नूं मैं कहा सी, बेइज्जती खूब होई होवेगी, मेरा मजाक अज खूब उड़ाया होना है कईयां ने। ज्यों आया ते घर दे बाहर पतलां दा ढेर, इंज लग्या जिवें बहुत सारे भोजन छक गए। होर नेड़े आए ते दो सज्जन लंघदे हुए कहिंदे ने, धन कबीर धन कबीर, ऐसा लंगर, सारियां नूं दक्षिणा भी दित्तियां, धोतियां भी दित्तियां, दो दो मोरां सोने दियां भी दित्तियां, धन कबीर धन कबीर, कहिंदे निकल गए। घर पहुंचे, प्रसन्न चित मां मिली, प्रसन्न चित लोई मिली पत्नी, ऐ सब कुछ देख के जो कबीर ने कहा, ना हम कर किया ना करेंगे, ना कर सके शरीर, मेरी तौफीक नहीं है, मैं नहीं कर सकता। श्लोक है, ना हम किया ना करेंगे, ना कर सके शरीर, ये क्या जानो किच हर किया भयो कबीर कबीर। पता नहीं रब ने की कर छड़िया, कही जाते ने धन कबीर धन कबीर धन कबीर, अपनी ते बिसात नहीं सी। एक दफा नेक इरादा बना लईए, बहुत नेक रूह मदद करन नू तैयार ने, एक दफा भैड़ा इरादा बना लईए, बहुत सारे भूत प्रेत नाल लगन नू तैयार ने। ते अक्सर भूत प्रेतां दा वासा किथे हुंदा है, वी कबीर कोल सुन लो। जें घर साधन सेविए हर की सेवा नाए, ते घर मरहट सार के भूत बसे ते नमाए। भगत कबीर। खैर मुख्तसर जो है मैं अर्ज करा, ये मुक्त लोग जो पूर्ण मुक्त ने, ब्रह्म विच लीन हो चुके ने, ते फिर जगत विच आ जांदे ने, अवतार कहलांदे ने, गुरु कहलांदे ने, पैगंबर करांदे ने। मनुखता विच पहली श्रेणी इन्हां दी है। ਇਹ ਕਦੀ ਕਦਾਈ ਹਜ਼ਾਰਾਂ ਸਾਲ ਬਾਅਦ ਹੀ ਆਉਂਦੇ ਨੇ। ਇਸ ਵਾਸਤੇ ਇਕਬਾਲ ਨੇ ਆਪਣੇ ਅਨੁਭਵ ਦੇ ਆਧਾਰ ਤੇ ਕਹਿ ਦਿੱਤਾ, ਹਜ਼ਾਰੋਂ ਸਾਲ ਨਰਗਿਸ ਆਪਣੀ ਬੇਨੂਰੀ ਪੇ ਰੋਤੀ ਹੈ, ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਮੇ ਦੀਦਾਵਰ ਪੈਦਾ। ਮਨੁੱਖਤਾ ਦੇ ਬਗੀਚੇ 'ਚ ਕਦੀ ਕਦਾਈ ਇਸ ਤਰ੍ਹਾਂ ਦਾ ਫੁੱਲ ਆਉਂਦਾ ਜਿਹਦੇ ਨਾਲ ਮਨੁੱਖਤਾ ਮੁਅੱਤਰ ਹੋ ਜਾਏ ਤੇ ਦੁਨੀਆ ਦੰਗ ਰਹਿ ਜਾਏ। ਇਸ ਤਰ੍ਹਾਂ ਦੀਆਂ ਆਤਮਾਵਾਂ ਦਾ ਆਉਣਾ ਰੋਜ਼ ਰੋਜ਼ ਨਹੀਂ ਆਉਂਦਾ, ਕੀੜੇ ਮਕੌੜੇ ਰੋਜ਼ ਜਨਮ ਲੈਂਦੇ ਨੇ ਗੁਸਤਾਖੀ ਮਾਪ। ਇਸ ਤਰ੍ਹਾਂ ਦੇ ਫੁੱਲਾਂ ਦਾ ਜਨਮ ਕਦੀ ਕਦਾਈ, ਇਹ ਅਵਤਾਰ ਕਹਿਲਾਉਂਦੇ ਨੇ। ਇਹ ਵਾਸ਼ਨਾ ਵਸ ਹੋ ਕੇ ਜਨਮ ਨਹੀਂ ਲੈਂਦੇ, ਫਿਰ ਕਿਵੇਂ ਜਨਮ ਆਉਂਦਾ ਇਹਨਾਂ ਦਾ? ਹੰਕਾਰ ਵਸ ਹੋ ਕੇ ਜਨਮ ਨਹੀਂ ਲੈਂਦੇ, ਹੰਕਾਰ ਤੇ ਇਹਨਾਂ ਦਾ ਮਰ ਗਿਆ, ਵਾਸ਼ਨਾ ਤੇ ਇਹਨਾਂ ਦੀ ਮਰ ਗਈ, ਲੋਭ ਤੇ ਇਹਨਾਂ ਦਾ ਮਰ ਗਿਆ, ਸਰੀਰ ਦੇ ਹੁੰਦਿਆਂ ਇਹ ਸਭ ਕੁਝ ਮਰ ਗਿਆ ਸੀ, ਤੇ ਜੀਵਨ ਮੁਕਤ ਸਨ, ਫਿਰ ਮੁਕਤ ਹੋ ਗਏ ਸਰੀਰ ਦੇ ਅੰਤ ਨਾਲ, ਲੀਨ ਹੋ ਗਏ ਪਾਰ ਬ੍ਰਹਮ ਦੇ। ਫਿਰ ਇਹ ਕਿਸ ਤਰ੍ਹਾਂ ਆ ਗਏ, ਕਿਉਂ ਜਨਮ ਹੋਇਆ? ਇਹ ਦਇਆ ਵਸ ਹੋ ਕੇ ਆ ਜਾਂਦੇ, ਤਰਸ ਖਾ ਜਾਂਦੇ ਨੇ, ਜਗਤ ਨੂੰ ਜਲਦਾ ਦੇਖ ਕੇ, ਦੁਖਦ ਦੇਖ ਕੇ, ਅਗਿਆਨਤਾ ਦੀਆਂ ਠੋਕਰਾਂ ਖਾਂਦਿਆਂ ਦੇਖ ਕੇ ਤਰਸ ਖਾ ਕੇ ਫਿਰ ਆ ਜਾਂਦੇ ਨੇ। ਤਨ ਦੀ ਆਪਣੀ ਉਮਰ ਆਉਂਦੀ ਹੈ ਜਿਹੜਾ ਮਿਲਦਾ ਹੈ ਉਹਨਾਂ ਨੂੰ, ਪਰ ਨਹੀਂ ਜ਼ਿਆਦਾ ਦਿਨ ਤੱਕ ਕੁਛ ਵੰਡੀਏ। ਗੁਰੂ ਨਾਨਕ ਨੂੰ ਦਸ ਤਨਾਂ ਦਾ, ਦਸ ਸਰੀਰਾਂ ਦਾ ਇਸਤੇਮਾਲ ਕਰਨਾ ਪਿਆ। ਸੰਤ ਬਣਾਉਣਾ ਹੈ, ਉਸੇ ਸੰਤ ਨੂੰ ਸਿਪਾਹੀ ਬਣਾਉਣਾ ਹੈ, ਬੜਾ ਲੰਬਾ ਕੰਮ ਪੂਰਾ ਕਰੀਏ। ਮਨੁੱਖ ਨੂੰ ਪੂਰਨ ਪੁਰਖ ਬਣਾਉਣਾ ਹੈ, ਪੂਰਾ ਕਰੀਏ। ਇਹ ਢਾਈ ਪੌਣੇ 300 ਸਾਲ ਦੀ ਅਵਧੀ। ਖੈਰ ਮੁਖਤਸਰ ਮੈਂ ਅਰਜ਼ ਕਰਾਂਗਾ। ਦੂਜੀ ਸ਼੍ਰੇਣੀ ਮਨੁੱਖਾਂ ਦੀ, ਜਪ ਜਪ ਕੇ, ਸਾਧਨਾ ਕਰ ਕਰਕੇ, ਅੰਮ੍ਰਿਤ ਵੇਲੇ ਉੱਠ ਕੇ, ਸਵੇਰੇ ਸ਼ਾਮ ਸਤਸੰਗ ਕਰਕੇ, ਹਰ ਵਕਤ ਮਨ ਨੂੰ ਪ੍ਰਭੂ ਪਾਸੇ ਲਾ ਕੇ, ਇਸੇ ਜੀਵਨ ਵਿੱਚ ਮੁਕਤੀ ਪਾ ਲਈ ਹੈ। ਇਹਨਾਂ ਨੂੰ ਕਹਿੰਦੇ ਨੇ ਭਗਤ ਸੰਤ। ਅਵਤਾਰ ਉਹਨਾਂ ਨੂੰ ਕਹਿੰਦੇ ਨੇ ਮੁਕਤ ਤੇ ਹੋ ਗਏ ਸਨ, ਫਿਰ ਆ ਗਏ। ਉਮੀਦ ਇਹ ਗੱਲ ਪਕੜਦੇ ਚਾਹੀ ਹੋਵੇਗੀ, ਸਾਧਨਾ ਕਰ ਕਰਕੇ, ਜਪ ਤਪ ਕਰ ਕਰਕੇ ਮੁਕਤ ਹੋ ਗਏ ਨੇ, ਪਹੁੰਚੇ ਇਹ ਵੀ ਉੱਥੇ ਹੀ ਨੇ ਜਿੱਥੇ ਅਵਤਾਰ ਨੇ। ਪਰ ਇਹ ਦੁਬਾਰਾ ਆਉਣਗੇ ਕਿ ਨਹੀਂ ਆਉਣਗੇ, ਇਹਨਾਂ ਦੀ ਸੋਚਣੀ ਤੇ ਮੁਨੱਸਰ ਹੋਵੇਗਾ। ਅਜੇ ਭਗਤ ਨੇ, ਸੰਤ ਨੇ, ਪਰਮ ਆਨੰਦ ਦੇ ਚ ਨੇ। ਗੁਰੂ ਗ੍ਰੰਥ ਸਾਹਿਬ ਦੇ ਚ ਗੁਰੂ ਬਾਣੀ ਦੇ ਨਾਲ ਨਾਲ ਭਗਤ ਬਾਣੀ, ਭਗਤ ਜੋ ਭਗਵਾਨ ਤੱਕ ਪਹੁੰਚ ਗਏ, ਪ੍ਰਭੂ ਤੱਕ ਪਹੁੰਚ ਗਏ, ਇਹ ਮੁਕਤ ਨੇ, ਭਗਤ ਨੇ, ਸੰਤ ਨੇ। ਸੁਰਨਰ ਤਿਨ ਕੀ ਬਾਣੀ ਗਾਵੇ, ਕੋਈ ਨਾ ਸਕੇ ਮਿਟਾਈ। ਜਦ ਕੋਈ ਭਗਵਾਨ ਤੱਕ ਪਹੁੰਚ ਜਾਂਦਾ ਹੈ ਤੇ ਉਹਦੇ ਅੰਦਰੋਂ ਭਗਵਾਨ ਦਾ ਗੀਤ ਸੰਗੀਤ ਨਿਕਲਦਾ ਹੈ, ਭਾਗਵਤ ਗੀਤਾ ਨਿਕਲਦੀ ਹੈ। ਹਰ ਭਗਤ ਦੇ ਬੋਲ ਭਾਗਵਤ ਗੀਤਾ ਨੇ, ਇਹ ਵੀ ਮਰਜ਼ ਕਰਦੇ ਹਾਂ, ਗੀਤ ਨੇ। ਨਾਨਕ ਭਉ ਜਲ ਪਾਰ ਪਰੇ, ਜੋ ਗਾਵੇ ਪ੍ਰਭ ਕੇ ਗੀਤ। ਕਿਹੜੇ ਗੀਤ ਜੋ ਭਗਤਾਂ ਦੇ ਗੀਤ ਨੇ, ਅਮਰ ਗੀਤ ਨੇ, ਅਗਰ ਉਹ ਕੋਈ ਗਾਵੇ ਮੁਕਤ ਹੋ ਸਕਦਾ ਹੈ, ਕਿਉਂਕਿ ਮੁਕਤ ਪੁਰਸ਼ਾਂ ਦੇ ਬੋਲ ਨੇ, ਉਹਨਾਂ ਦੇ ਬੋਲ ਨੇ। ਇਹ ਜਿਹੜੇ ਮੁਕਤ ਪੁਰਸ਼ ਆਉਂਦੇ ਨੇ, ਭਗਤ ਲੋਕ ਆਉਂਦੇ ਨੇ, ਇਹਨਾਂ ਨੂੰ ਫਿਰ ਵਿਦਵਾਨਾਂ ਨੇ ਦੋ ਹਿੱਸਿਆਂ ਚ ਵੰਡਿਆ। ਇੱਕ ਉਹ ਜੋ ਰੋਜ਼ਮਰਾ ਜਗਤ ਨੂੰ ਸੰਦੇਸ਼ ਉਪਦੇਸ਼ ਦਿੰਦੇ ਰਹੇ ਔਰ ਉਹਨਾਂ ਦੇ ਅੰਦਰੋਂ ਗੀਤ ਸੰਗੀਤ ਜਨਮ ਲੈਂਦਾ ਰਿਹਾ, ਭਾਵੇਂ ਚੌਕ ਦੇ ਚ ਬੈਠ ਕੇ ਜੁੱਤੀਆਂ ਹੀ ਗਣਦੇ ਨੇ ਰਵਿਦਾਸ, ਭਾਗਵਤ ਗੀਤਾ ਤੇ ਉਹਨਾਂ ਦੇ ਅੰਦਰੋਂ ਵੀ ਜਨਮ ਲੈਂਦੀ ਹੈ। ਭਾਵੇਂ ਖੱਡੀ ਤੇ ਬੈਠ ਕੇ ਸਾਰਾ ਦਿਨ ਕੱਪੜਾ ਬੁਣਦੇ ਨੇ ਕਬੀਰ, ਲੇਕਿਨ ਭਾਗਵਤ ਗੀਤਾ ਤੇ ਉਹਨਾਂ ਦੇ ਅੰਦਰੋਂ ਵੀ ਜਨਮ ਲੈਂਦੀ ਹੈ। ਭਾਵੇਂ ਸਾਰਾ ਦਿਨ ਕੱਪੜਿਆਂ ਨੂੰ ਰੰਗਦੇ ਨੇ, ਛਿੰਬਦੇ ਨੇ ਨਾਮ ਦੇ, ਭਾਗਵਤ ਗੀਤਾ ਤੇ ਉਹਨਾਂ ਦੇ ਅੰਦਰੋਂ ਵੀ ਜਨਮ ਲੈਂਦੀ। ਇਹਨਾਂ ਦੇ ਗੀਤਾਂ ਦੇ ਵਿੱਚ ਭਗਵਾਨ ਆਉਂਦਾ, ਇਹਨਾਂ ਦੇ ਬੋਲਾਂ ਦੇ ਵਿੱਚ ਭਗਵਾਨ ਆਉਂਦਾ। ਕੁਛ ਐਸੀ ਸ਼੍ਰੇਣੀ ਭਗਤਾਂ ਦੀ ਜਿਨ੍ਹਾਂ ਕੋਲ ਸ਼ੈਲੀ ਸ਼ਬਦਾਵਲੀ ਅਕਸ਼ਰੀ ਗਿਆਨ ਨਹੀਂ ਆਉਂਦਾ, ਪ੍ਰਭੂ ਦਾ ਗਿਆਨ ਹੁੰਦਾ, ਉਹ ਫਿਰ ਨਹੀਂ ਬੋਲੇ, ਨਹੀਂ ਬੋਲਦੇ, ਚੁੱਪ ਰਹਿੰਦੇ ਨੇ। ਉਹਨਾਂ ਦੀ ਖਾਮੋਸ਼ੀ ਵੀ ਕੁਛ ਨਾ ਕੁਛ ਵੰਡਦੀ ਰਹਿੰਦੀ ਹੈ, ਜੈਸੇ ਖਿੜਿਆ ਹੋਇਆ ਫੁੱਲ ਉਹਦੀ ਖਾਮੋਸ਼ੀ ਵੀ ਮਹਿਕ ਵੰਡਦੀ ਰਹਿੰਦੀ, ਸੁਗੰਧ ਵੰਡਦੀ ਰਹਿੰਦੀ। ਕਿਉਂਕਿ ਇਸ ਤਰ੍ਹਾਂ ਦੇ ਪੁਰਸ਼ ਬੋਲਦੇ ਨਹੀਂ, ਕੁਝ ਲਿਖਦੇ ਨਹੀਂ, ਕਹਿੰਦੇ ਨਹੀਂ, ਤਾਂ ਸਮਾਜ ਦੇ ਵਿੱਚ ਜ਼ਮੀਨ ਦੇ ਉੱਤੇ ਉਹਦੇ ਕਦਮਾਂ ਦੇ ਨਿਸ਼ਾਨ ਨਹੀਂ ਬਣਦੇ। ਇਹ ਵੀ ਮੈਂ ਅਰਜ਼ ਕਰਦਾ, ਇਹ ਭਗਤ ਦੂਜੀ ਸ਼੍ਰੇਣੀ। ਇੱਕ ਤੀਜੀ ਸ਼੍ਰੇਣੀ ਮੈਂ ਹੁਣੇ ਹੀ ਅਰਜ਼ ਕੀਤੀ ਹੈ, ਧਾਰਮਿਕ ਵਿਦਵਾਨ ਪੁਰਸ਼ਾਂ ਨੇ ਮਨੁੱਖਾਂ ਨੂੰ ਪੰਜ ਹਿੱਸਿਆਂ 'ਚ ਵੰਡਿਆ ਹੈ, ਅਤੇ ਹੁਣ ਗਿਣਤੀ ਤੁਸੀਂ ਆਪਣੀ ਕਰ ਲੈਣਾ, ਇਹਨਾਂ ਪੰਜਾਂ ਦੇ 'ਚ ਅਸੀਂ ਕਿਹੜੀ ਸ਼੍ਰੇਣੀ 'ਚ ਆਉਂਦੇ ਹਾਂ। ਤੀਜੀ ਸ਼੍ਰੇਣੀ ਪਰਮਾਤਮਾ 'ਤੇ ਸ਼ਰਧਾ ਵੀ ਹੈ ਅਤੇ ਸ਼ੱਕ ਵੀ ਹੈ, ਮਨ ਮੰਨਦਾ ਵੀ ਹੈ, ਮਨ ਇਨਕਾਰੀ ਵੀ ਹੈ। ਮਨ ਉਹੀ ਕੁਛ ਮੰਨਦਾ ਜੋ ਮਨ ਦੇ ਅਨੁਕੂਲ ਹੈ, ਮਨ ਉਸ ਨੂੰ ਇਨਕਾਰ ਕਰਦਾ ਜੋ ਮਨ ਦੇ ਅਨੁਕੂਲ ਨਹੀਂ। ਸ਼ਰਧਾ ਵੀ ਹੈ, ਸ਼ੱਕ ਵੀ ਹੈ। ਇਹ ਸ਼੍ਰੇਣੀ ਸਭ ਤੋਂ ਜ਼ਿਆਦਾ ਹੈ ਮੰਦਰ ਮਸਜਿਦ ਗੁਰਦੁਆਰੇ ਕਰੀਬਨ ਕਰੀਬਨ ਬਹੁਤੇ ਇਹਨਾਂ ਨਾਲ ਹੀ ਭਰੇ ਹੋਏ ਨੇ ਗੁਸਤਾਖੀ। ਸ਼ਰਧਾ ਵੀ ਹੈ, ਸ਼ੱਕ ਵੀ ਹੈ। ਗੁਰੂ ਨੂੰ ਮੱਥਾ ਵੀ ਟੇਕਣਾ, ਗੁਰੂ ਦੀ ਗੱਲ ਵੀ ਨਹੀਂ ਮੰਨਣੀ, ਗੁਰਦੁਆਰੇ ਵੀ ਆਉਣਾ ਹੈ, ਗੁਰੂ ਨਾਲ ਜੁੜਨਾ ਨਹੀਂ ਹੈ। ਸ਼ਰਧਾ ਵੀ ਹੈ, ਸ਼ੱਕ ਵੀ ਹੈ। ਇਹਨੂੰ ਮੈਂ ਇਸ ਤਰ੍ਹਾਂ ਬਿਆਨ ਕਰਦਾ ਹੁੰਦਾ, ਕੋਈ ਇੱਕ ਕਦਮ ਅੱਗੇ ਚਲੇ, ਇੱਕ ਕਦਮ ਪਿੱਛੇ ਚਲੇ, ਇੱਕ ਕਦਮ ਅੱਗੇ ਚਲੇ, ਇੱਕ ਕਦਮ ਪਿੱਛੇ, ਸਾਰਾ ਦਿਨ ਇਸ ਤਰ੍ਹਾਂ ਚੱਲੇ ਤਾਂ ਕਿੱਥੇ ਪਹੁੰਚੇਗਾ, ਕਿਧਰੇ ਪਹੁੰਚੇਗਾ? ਮੇਰੀਆਂ ਇਹਨਾਂ ਅੱਖਾਂ ਨੇ ਦੇਖਿਆ, 40-40 ਸਾਲ ਤੋਂ ਜਿਹੜੇ ਗੁਰਦੁਆਰੇ ਆ ਰਹੇ ਨੇ, 40 ਸਾਲ ਪਹਿਲੇ ਵੀ ਕ੍ਰੋਧੀ ਸਨ, ਅੱਜ ਵੀ ਕ੍ਰੋਧੀ ਨੇ। 40 ਸਾਲ ਪਹਿਲੇ ਵੀ ਪ੍ਰਬਲ ਲੋਭ ਨਾਲ ਭਰੇ ਹੋਏ ਸਨ, ਅੱਜ ਵੀ ਲੋਭ ਨਾਲ ਭਰੇ। 40 ਸਾਲ ਪਹਿਲੇ ਵੀ ਹੰਕਾਰੀ ਸਨ, ਅੱਜ ਵੀ ਹੰਕਾਰੀ ਨੇ। 40 ਸਾਲ ਪਹਿਲੇ ਵੀ ਵਿਕਾਰੀ ਸਨ, ਅੱਜ ਵੀ ਵਿਕਾਰੀ ਨੇ, ਕੁਛ ਵੀ ਨਹੀਂ। ਚਲੇ ਵੀ ਬਹੁਤ ਨੇ, ਥੱਕੇ ਵੀ ਬਹੁਤ ਨੇ, ਟੁੱਟੇ ਵੀ ਬਹੁਤ ਨੇ, ਪਹੁੰਚੇ ਕਿਉਂ ਨਹੀਂ? ਇੱਕ ਕਦਮ ਅੱਗੇ, ਇੱਕ ਕਦਮ ਪਿੱਛੇ, ਇੱਕ ਕਦਮ ਅੱਗੇ, ਇੱਕ ਕਦਮ ਪਿੱਛੇ। ਦਾਨ ਪੁੰਨ ਵੀ ਕਰ ਲਿਆ, ਪਾਪ ਵੀ ਕਰ ਲਿਆ, ਇਮਾਨ ਵੀ ਪ੍ਰਗਟ ਕੀਤਾ, ਬੇਈਮਾਨੀ ਵੀ ਕਰ ਲਈ, ਸੱਚ ਵੀ ਬੋਲ ਲਿਆ, ਝੂਠ ਵੀ ਬੋਲਿਆ, ਹੱਥ 'ਚ ਗੁਟਕਾ ਰੱਖ ਕੇ ਪਾਠ ਵੀ ਕਰ ਲਿਆ, ਗੰਦੇ ਗੀਤ ਵੀ ਅਲਾਪ ਲਏ। ਸ਼ਰਧਾ ਵੀ ਹੈ, ਸ਼ੱਕ ਵੀ ਹੈ, ਇੱਕ ਕਦਮ ਅੱਗੇ, ਇੱਕ ਕਦਮ ਪਿੱਛੇ। ਇਹ ਤਾਦਾਦ ਸਭ ਤੋਂ ਜ਼ਿਆਦਾ ਹੈ, ਸਭ ਤੋਂ ਜ਼ਿਆਦਾ। ਇਸ ਤਾਦਾਦ ਦੇ ਚਾਂ ਕੁਛ ਲੋਕ ਧਾਰਮਿਕ ਕਿਰਤ ਅਪਣਾ ਲੈਂਦੇ ਨੇ, ਕਥਾ ਕੀਰਤਨ, ਮੌਲਵੀ ਬਣ ਗਿਆ, ਕੋਈ ਫਾਦਰ ਬਣ ਗਿਆ, ਕੋਈ ਗੁਣੀ ਗਿਆਨੀ ਬਣ ਗਿਆ, ਕੋਈ ਪੰਡਿਤ ਮਹਾਰਾਜ ਬਣ ਗਿਆ। ਹੁਣ ਪਰਮਾਤਮਾ ਨੂੰ ਜਾਣਿਆ ਤੇ ਹੈ ਨਹੀਂ, ਜਾਣਿਆ ਤੇ ਕੱਖ ਨਹੀਂ, ਜਣਾਉਣ ਦੀ ਕੋਸ਼ਿਸ਼ ਪਏ ਕਰਦੇ ਨੇ, ਸਮਝਿਆ ਤੇ ਕੁਛ ਵੀ ਨਹੀਂ, ਸਮਝਾਉਣ ਦੀ ਕੋਸ਼ਿਸ਼ ਪਏ ਕਰਦੇ। खुद नहीं समझे। अपना ही मन जिस गल नूं नहीं मनदा पिया उही जगत नूं मनाना चाहते हैं। गुरु नानक कहिंदे ने खेड नहीं बनेगी, प्रथमे मन पर बोधे अपना पाछे अवर दे जावे। ये खेड इंज नहीं बनेगी। ये तीजी श्रेणी है, श्रद्धा भी है शक भी है, शक भी है श्रद्धा भी है। इस वास्ते दान पुन भी है, बेईमानी भी है, सेवा भी है, कठोरता भी है, बाणी का जप तप भी है, झूठ बोलना भी है, अनर्थ भी है, श्रद्धा भी है शक भी है। यह तीजी श्रेणी है। चौथी श्रेणी, श्रद्धा बिल्कुल नहीं है, है ही नहीं। ऐलानिया कहते हैं कोई परमात्मा नहीं, कोई ईश्वर नहीं। साडा की गुरुद्वारे नाल मतलब, अजोके नौजवान कई मिलते हैं, मैं तो सुन के हैरान होना। मन अपना चंगा होना चाहिए, की लोड़ है गुरुद्वारे जाने की। जिवें मन का चंगा होना बच्चों का खेल है, खिडौणियां दी खेड है। दिन रात साधन करने वाले विचारे अपने मन को शुद्ध नहीं कर पाते। मन चंगा होना चाहिए, मन शुद्ध होना चाहिए। इस तो गल स्पष्ट हो गई, अजे इन्हों विचारियों नूं मन का नहीं पता, सिर्फ तन का ही पता। अजे सिर्फ तन की भज दौड़ है, अजे सिर्फ तन दियां लोड़ां दी चिंता है, अजे इन्हां नूं मन दा कुछ भी नहीं पता। जो इस तरह कह रहे हैं, जद कदी मन नूं देखणगे ते पता चलेगा असलियां समस्यावां ते मन दे च ने, चिंता ते मन दे च, भय ते मन दे च, विरोध ते मन दे च, प्रबल वासना ते मन दे च, प्रबल अहंकार ते मन दे च। ये मन मनुख कोल बड़े अनर्थ कराएगा, बहुत अनर्थ कराएगा। नास्तिक साड़ी कोई आस्था नहीं, साड़ा कोई भरोसा नहीं। अजोकी नौजवान पीढ़ी ते यही बहुत ज्यादा सवार है, यह भी मैं जोर। और कम्युनिस्ट कहते ने, पता है की आखते हैं, भोजन की लोड़ है, भजन की लोड़ नहीं है, धन की लोड़ है, धर्म की लोड़ नहीं है। पानी चाहिए स्वच्छ, गुरबाणी नूं की करना है, कम्युनिस्ट ऐलानिया कहते हैं। और दलील देंदे ने, चार दिन पानी ना मिलिया पंजवें दिन मौत हो जाएगी। सारी जिंदगी भी मैं गुरबाणी ना पढ़ा तो की होना है, की घटता है, कुछ भी नहीं घटता। इंज कहते हैं, जेब दे च धन नहीं है तो जमीन ते चार कदम चलना औखा है, हिरदे दे च धर्म नहीं है सारी दुनिया भरमण करके आ जाओ। इंज कहते हैं, पेट दे च भोजन नहीं है, जीवना बड़ा औखा है, काम करना बड़ा औखा है, जबान ने भजन नहीं किया की घट गया, कुछ भी नहीं, कुछ भी नहीं। लमकावां ना समा हो गया, मैं अर्ज करा, भोजन ना मिलिया तन मरेगा, भजन ना किया जमीर मरेगी, इंसानियत मरेगी, मनुखता मरेगी। ये जीवेगा तो सही, जीवदा तो रहेगा, पशुओं की तरह जीवेगा। करतूत पशु की मानस जा, लोक पचारा करे दिन रात। पानी ना मिलिया तन मरेगा, वाह कई मरेगा। गुरबाणी का जाप ना किया मनुखता मर जाएगी, अखां जीवां बिसरे मर, मनुखता मर जाती, इंसानियत मर जाती है, आनंद मर जाता है, रस मर जाता है, ज्ञान मर जाता है, निर्वैरता मर जाती है, दया मर जाती है, अंदर कठोरता रह जाती है। हो ही नहीं सकता ईश्वर नूं भुला के कोई कोमल हो जाए, ईश्वर नूं भुला के कोई ईमानदार हो जाए, ईश्वर नूं भुला के कोई परोपकारी हो जाए, ईश्वर नूं भुला के कोई सुखी हो जाए। ऐसा तो हो ही नहीं सकता, सारे दुख उसनों चमणगे। परमेश्वर ते पुल्या व्यापन सभे रो। एक चौथी श्रेणी, लोड़ ही नहीं है, नास्तिक साड़ी कोई आस्था नहीं है। एक पंजवी श्रेणी, इतनी बेखबर, ईश्वर ऐसा कोई विषय ही नहीं है, इसते शक कीता जाए या श्रद्धा कीती जाए, इदे बारे सोचिया जाए, इतने कोई ऐसा विषय ही नहीं। ये पंजवी श्रेणी, जिन्होंने भूल के कभी इस संबंध सोचिया भी नहीं, कभी ख्याल भी नहीं आया, ਇਹ ਪੰਜ ਸ਼੍ਰੇਣੀਆਂ ਹਨ। ਤੂੰ ਖੁਦ ਬ ਮੁਨਸਫ ਸ਼ੁੱਧ, ਆਪਣਾ ਮੁਨਸਫ ਆਪ ਬਣਨਾ, ਆਪਣੀ ਜਜਮੈਂਟ ਆਪ ਕਰਨੀ ਹੈ, ਅਸੀਂ ਕਿਸ ਸ਼੍ਰੇਣੀ ਚ ਆਉਂਦੇ ਹਾਂ, ਅਸੀਂ ਕਿਹੜੀ ਕਲਾਸ ਦੇ ਵਿਦਿਆਰਥੀ, ਕਿਸ ਕਲਾਸ ਦੇ, ਚੁੱਕੇ ਫੈਸਲਾ ਹਰ ਮਨੁੱਖ ਨੇ ਆਪ ਕਰਨਾ। ਦੂਜਾ ਕੀ ਜਾਣੇ, ਤੁਹਾਨੂੰ ਕੀ ਪਤਾ ਮੇਰੇ ਮਨ ਵਿੱਚ ਕੀ ਚੱਲਦਾ ਰਹਿੰਦਾ, ਮੈਨੂੰ ਕੀ ਪਤਾ ਤੁਹਾਡੇ ਮਨ ਵਿੱਚ ਕੀ ਚੱਲਦਾ। ਤੂੰ ਖੁਦ ਬ ਮੁਨਸਫ ਸ਼ੁੱਧ, ਆਪਣਾ ਮੁਨਸਫ ਆਪ ਬਣ, ਆਪਣਾ ਫੈਸਲਾ ਆਪ ਕਰ, ਸਾਹਿਬ ਰਹਿਮਤ ਕਰਨ। ਅਸੀਂ ਇਸ ਦੂਜੀ ਸ਼੍ਰੇਣੀ ਚ ਆਈਏ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲਾਂ ਨੂੰ ਅਪਣਾ ਕੇ, ਧੰਨ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਨੂੰ ਮਨਾ ਕੇ, ਜਿਸ ਤਰ੍ਹਾਂ ਭਾਈ ਗੋਂਦੇ ਤੇ ਬਖਸ਼ਿਸ਼ਾਂ ਹੋਈਆਂ, ਇਹ ਗੁਰੂ ਹਰ ਰਾਏ ਸਾਹਿਬ ਅੱਜ ਸਾਡੀਆਂ ਵੀ ਝੋਲੀਆਂ ਭਰਨਾ, ਤੇਰੇ ਦਰ ਤੋਂ ਖਾਲੀ ਨਾ ਜਾਏ, ਸ਼ਰਧਾ ਨਾਲ ਭਰ ਜਾਏ ਸਾਡੀ ਝੋਲੀ, ਰੱਬੀ ਵਿਸ਼ਵਾਸ ਨਾਲ ਭਰ ਜਾਏ ਸਾਡੀ ਧੋਲੀ, ਜੋ ਸ਼ੱਕ ਸ਼ੁਬੇ ਅੰਦਰ ਨੇ, ਹੇ ਧੰਨ ਗੁਰੂ ਹਰ ਰਾਏ ਸਾਹਿਬ ਇਸ ਨੂੰ ਕੱਢੋ, ਐਸਾ ਭਰੋਸਾ ਪੈਦਾ ਕਰੋ ਕਿ ਇਕਦਮ ਖਿਆਲ ਆ ਜਾਏ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਬਾਕੀ ਵਿਚਾਰਾਂ ਮੈਂ ਤੁਹਾਡੇ ਸਾਹਮਣੇ ਅੱਜ ਸ਼ਾਮ ਨੂੰ ਰੱਖਾਂਗਾ, ਇਹ ਫੈਸਲਾ ਤੁਸੀਂ ਆਪ ਕਰ ਲੈਣਾ ਜਿਸ ਸ਼੍ਰੇਣੀ ਚ ਹੋ। ਜਿੰਨੇ ਚਿਰ ਤੱਕ ਇਸ ਦੂਜੀ ਸ਼੍ਰੇਣੀ ਚ ਨਹੀਂ ਆਏ, ਮੁਕਤੀ ਨਹੀਂ ਹੈ, ਆਨੰਦ ਨਹੀਂ ਹੈ, ਭਗਤ ਨਹੀਂ ਬਣੇ, ਉਨੇ ਚਿਰ ਤੱਕ ਖੇਡ ਨਹੀਂ ਬਣੇਗੀ। ਪੰਡਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ। ਭਗਤ ਮੁਕਤ ਹੋ ਜਾਂਦਾ ਇੱਕ ਦਿਨ, ਤਨ ਦਾ ਅੰਤ ਹੋ ਜਾਂਦਾ, ਫਿਰ ਇਸ ਦੀ ਮਰਜ਼ੀ ਆਉਂਦੀ ਹੈ, ਮੈਂ ਫਿਰ ਜਨਮ ਲੈਣਾ ਹੈ ਕਿ ਨਹੀਂ, ਕਿਉਂਕਿ ਮੁਕਤ ਹੈ, ਤੇ ਜੋ ਮੁਕਤ ਹੈ ਇਹਦੀ ਮਰਜ਼ੀ ਨਹੀਂ, ਵਾਸ਼ਨਾ ਇਸ ਨੂੰ ਜਨਮ ਦੇਵੇਗੀ, ਪਰ ਇਹ ਭਟਕੇਗਾ, ਹੰਕਾਰ ਇਸ ਨੂੰ ਬਾਰ ਬਾਰ ਜਨਮ ਦੇਵੇਗਾ। ਹਉਮੈਂ ਇਹੀ ਬੰਧਨਾ ਫਿਰ ਫਿਰ ਜੋਨੀ ਪਾਏ, ਮੁੜ ਮੁੜ ਜੋਨੀਆਂ ਦੇ ਚ ਭਟਕਦਾ ਰਹੇਗਾ। ਸਾਹਿਬ ਰਹਿਮਤ ਕਰਨ, ਬਖਸ਼ਿਸ਼ ਕਰਨ, ਪ੍ਰਭ ਕੀ ਆ ਗਿਆ ਆਤਮ ਹਿਤਾਵੇ, ਜੀਵਨ ਮੁਕਤ ਸੋ ਕਹਾਵੇ। ਅਸੀਂ ਜੀਵਨ ਮੁਕਤ ਬਣ ਕੇ ਜੀਵਨ ਦਾ ਲਾਹਾ ਖੜ ਸਕੀਏ, ਜੀਵਨ ਨੂੰ ਆਨੰਦਿਤ ਬਣਾ ਸਕੀਏ, ਸੰਸਾਰ ਦੇ ਆਉਣ ਦਾ ਮਨੋਰਥ ਜੋ ਹੈ ਉਹ ਪ੍ਰਾਪਤ ਕਰ ਸਕੀਏ। ਇਤਨੀ ਸੇਵਾ ਪ੍ਰਵਾਨ, ਸਾਰਿਆਂ ਦਾ ਬਾਰ ਬਾਰ ਧੰਨਵਾਦ। ਬੋਲ ਚੁੱਕ ਦੀ ਸ਼ਮਾ, ਵਾਹਿਗੁਰੂ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।